ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਦੇ ਪਵਿੱਤਰ ਇਲਾਹੀ ਫਰਮਾਨ ਵਿੱਚ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਕੇਵਲ ਅਤੇ ਕੇਵਲ ਗੁਰੂ ਦੇ ਦਰ ਦਾ ਜਾਚਕ ਬਣ ਛੱਪੜੀਆਂ ਕੋਲ ਜਾ ਕਰਕੇ ਆਪਣਾ ਜੀਵਨ ਬਰਬਾਦ ਨਾ ਕਰ ਔਰ ਗੁਰੂ ਕੋਲੋਂ ਤੈਨੂੰ ਰਹਿਮਤ ਕਿਸ ਢੰਗ ਨਾਲ ਪ੍ਰਾਪਤ ਹੋਵੇਗੀ ਉਹ ਸੰਦੇਸ਼ ਵੀ ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਪੁੱਤਰ ਫਰਮਾਨ ਵਿੱਚ ਸਾਨੂੰ ਦਿੱਤਾ ਹੈ ਪਰ ਇਹਦੇ ਨਾਲ ਨਾਲ ਜੋ ਮੰਜੀ ਸਾਹਿਬ ਦੀ ਪੁਰਾਤਨ ਪਰੰਪਰਾ ਹੈ ਦਾਸ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਗਿਆਨੀ ਦਲੀਪ ਸਿੰਘ ਇੱਥੇ ਕਥਾ ਕਰਦੇ ਹੁੰਦੇ ਸਨ ਜਿਹੜਾ ਵੀ ਦਿਹਾੜਾ ਆਉਣਾ ਹੁਕਮਨਾਮੇ ਦੀ ਵਿਆਖਿਆ ਤੋਂ ਪਹਿਲਾਂ ਉਸ ਦਿਹਾੜੇ ਦੇ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦੇਣੀ ਇਹ ਪੁਰਾਤਨ ਪਰੰਪਰਾ ਹੈ ਔਰ ਉਸ ਨਿਯਮ ਦੇ ਤਹਿਤ ਮੈਂ ਥੋੜ੍ਹਾ ਜਿਹਾ ਅੱਡ ਦੇ ਇਤਿਹਾਸ ਦੀ ਆਪ ਨਾਲ ਸਾਂਝ ਕਰਾਂ 80 ਸਾਲ ਪਹਿਲਾਂ ਸਾਡੇ ਪੰਥ ਦੇ ਗੁਰੂ ਕੇ ਲਾਲ 1926 ਦੇ ਵਿੱਚ ਮਾਫ ਕਰਨਾ ਉਸ ਢੰਗ ਦੇ ਨਾਲ ਇਹ 90 ਸਾਲ ਬਣਦੇ ਨੇ ਉਹ 6 ਗੁਰੂ ਕੇ ਲਾਲ ਫਾਂਸੀ 'ਤੇ ਚੜ੍ਹੇ ਗਏ ਉਹ ਕੌਣ ਸਨ ਆਪਾਂ ਪੰਜਾਬੀ ਵਿੱਚ ਇੱਕ ਆਮ ਲਫ਼ਜ਼ ਕਹਿੰਦੇ ਹਾਂ ਕਿ ਸਬਰ ਦੀ ਵੀ ਕੁਹਾਤ ਹੁੰਦੀ ਹੈ ਗੁਰੂ ਕੇ ਧਾਮ ਗੁਰੂ ਕੇ ਗੁਰਦੁਆਰੇ ਮਨੁੱਖਾਂ ਦੀ ਮਲਾਪਲੀ ਬਣ ਗਏ ਜਦੋਂ 18ਵੀਂ ਸਦੀ ਵਿੱਚ ਸਿੱਖ ਪੰਥ 'ਤੇ ਬੜੀ ਸੰਕਟਮਈ ਘੜੀ ਸੀ ਉਸ ਮੌਕੇ ਕੁਝ ਉਦਾਸੀ ਮਹਾਤਮਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਲੱਗ ਗਏ ਗੱਲ ਚੰਗੀ ਸੀ ਮਾੜੀ ਨਹੀਂ ਦੀਨ ਦੁਨੀਆਂ ਦੇ ਬਾਲ ਕੇ ਪਰੰਪਰਾ ਕਦੋਂ ਵਧੀ 1600 16 ਵਿੱਚ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਗਏ ਹਨ ਔਰ ਉਸ ਥਾਂ ਦੀ ਸੇਵਾਦਾਰੀ ਦੀ ਜ਼ਿੰਮੇਵਾਰੀ ਬਾਬੇ ਅਲਮਸਤ ਨੂੰ ਦਿੱਤੀ ਜਿਹੜੇ ਬਾਬੇ ਗੁਰਦਿੱਤੇ ਤੋਂ ਬਾਅਦ ਸਿੱਖ ਧਰਮ ਦੇ 4 ਉਦਾਸੀ ਪ੍ਰਚਾਰਕ ਸਨ ਇੱਕ ਅਲਮਸਤ ਇੱਕ ਫੂਲ ਤੀਜਾ ਗੋਂਦਾ ਅਤੇ ਚੌਥਾ ਹਸਨਾ ਉਸ ਗੁਰੂ ਕੇ ਲਾਲ ਨੇ ਜੀਵਨ ਪ੍ਰਯੰਤ ਗੁਰੂ ਕੇ ਧਾਮਾਂ ਦੀ ਮਨ ਤੋਂ ਮਨ ਦੀ ਤਹਿ ਨਾਲ ਸੇਵਾ ਕੀਤੀ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਆਇਆ ਜਿਹਦੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ ਅਥਾਹ ਸ਼ਰਧਾ ਸੀ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਗੁਰੂ ਕੇ ਦਰਬਾਰ ਵਿੱਚ ਲੰਗਰ ਪੱਕਦਾ ਹੈ ਸਿੱਖ ਸੰਗਤਾਂ ਦੀਆਂ ਜ਼ਰੂਰਤਾਂ ਨੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੀ ਵੀ ਮਾਲੀ ਮਦਦ ਕਰਨੀ ਚਾਹੀਦੀ ਹੈ ਔਰ ਉਸ ਗੁਰੂ ਕੇ ਲਾਲ ਨੇ ਗੁਰਦੁਆਰਿਆਂ ਦੇ ਨਾਮ 'ਤੇ ਜਗੀਰਾਂ ਲਵਾ ਦਿੱਤੀਆਂ ਸਮਾਂ ਆਪਣੀ ਚਾਲ ਚੱਲਿਆ ਮਾਇਆ ਇੱਕ ਇਹੋ ਜਿਹੀ ਚੀਜ਼ ਹੈ ਮੇਰੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸਨ ਹੁਣ ਆਪਾਂ ਪੱਗਾਂ ਨੂੰ ਮਾਇਆ ਨਹੀਂ ਲਾਉਂਦੇ ਅੱਗੇ ਲੋਕ ਆਮ ਕਰਕੇ ਪੱਗਾਂ ਨੂੰ ਮਾਇਆ ਲਾਉਂਦੇ ਸਨ ਚੌਲਾਂ ਦੀ ਪਿੱਛ ਉਹ ਦੀਵਾਨੀ ਦੀ ਮਾਇਆ ਪੱਗ ਨੂੰ ਲੱਗ ਜਾਏ ਕੱਪੜੇ ਨੂੰ ਲੱਗ ਜਾਏ ਅਤੇ ਕੱਪੜਾ ਆਕੜ ਜਾਂਦਾ ਸੀ ਇਸੇ ਪ੍ਰਕਾਰ ਗੁਰਮੁਖੋ ਮਾਇਆ ਮਾੜੀ ਨਹੀਂ ਮਾਇਆ ਪੈਰਾਂ ਦੀ ਜੁੱਤੀ ਹੈ ਆਪਾਂ ਸਫ਼ਰ ਕਰਨਾ ਦੇ ਜੁੱਤੀ ਨਾ ਹੋਵੇ ਤਾਂ ਸਫ਼ਰ ਔਖਾ ਹੋ ਜਾਏਗਾ ਆਪਾਂ ਸੰਸਾਰ ਵਿੱਚ ਸਫ਼ਰ ਕਰਦੇ ਹਾਂ ਮਾਇਆ ਦੀ ਜੁੱਤੀ ਦੀ ਜ਼ਰੂਰਤ ਹੈ ਪਰ ਮਾਇਆ ਸਿਰ 'ਤੇ ਸਵਾਰ ਹੋ ਗਈ ਅਤੇ ਲੈ ਡੁੱਬੇਗੀ ਬਹੁਤੀ ਮਾਇਆ ਹੋਣ ਕਰਕੇ ਉੱਥੋਂ ਦੇ ਪ੍ਰਬੰਧਕਾਂ ਮਹੰਤਾਂ ਦੀ ਮੱਤ ਮਾਰੀ ਗਈ ਸਰਕਾਰ ਦੀ ਪਾਲਿਸੀ ਸੀ ਡਿਵਾਈਡ ਐਂਡ ਰੂਲ ਦੀ ਉਹਨਾਂ ਨੇ ਮੰਤਾਂ ਦੀ ਪੁਸ਼ਤ ਬਣਾਈ ਕੀਤੀ ਅਪੱਧਰ ਹੋਣ ਲੱਗੇ ਆਪਾਂ ਕੁਝ ਦਿਨ ਪਹਿਲਾਂ ਨਨਕਾਣਾ ਸਾਹਿਬ ਦਾ ਸਾਕਾ ਵੀ ਮਨਾਇਆ ਉਸ ਲੜੀ ਦੇ ਤਹਿਤ ਜਦੋਂ ਇਹ ਜ਼ੁਲਮ ਦੀ ਇੰਤਹਾ ਹੋ ਗਈ ਸਰਕਾਰ ਅਤੇ ਉੱਥੋਂ ਦੇ ਪ੍ਰਬੰਧਕ ਨਿਯਮਾਂ ਤੋਂ ਪਾਸੇ ਹੋ ਗਏ ਤਾਂ ਦੁਆਬੇ ਦੇ ਇਲਾਕੇ ਵਿੱਚ ਦੋ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਉਬਾਲਾ ਆਇਆ ਉਹ ਕੌਣ ਸਨ ਸਰਦਾਰ ਕਿਸ਼ਨ ਸਿੰਘ ਗੜਗੱਜ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲਾ ਭਾਈ ਕਰਮ ਸਿੰਘ ਹੁਸ਼ਿਆਰ ਜ਼ਿਲ੍ਹੇ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਇਹਨਾਂ ਨੇ ਆਪੋ ਆਪਣੇ ਇਲਾਕੇ ਵਿੱਚ ਆਪਣੀ ਵਿਚਾਰਧਾਰਾ ਦੇ ਗੁਰਸਿੱਖਾਂ ਨੂੰ ਉਤੇਜਿਤ ਕੀਤਾ ਪਿਆਰਿਓ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕੁਛ ਖਾਏ ਗੁਰਦੁਆਰੇ ਗੁਰੂ ਕੀ ਬਾਣੀ ਸਿੱਖ ਧਰਮ ਦੀ ਰੀੜ੍ਹ ਦੀ ਹੱਡੀ ਹੈ ਇਸ ਵਿਚਾਰ ਨੂੰ ਲੈ ਕਰਕੇ ਉਹਨਾਂ ਗੁਰੂ ਕੇ ਹੀਰਿਆਂ ਨੇ 19 ਤੋਂ ਲੈ ਕਰਕੇ 21 ਮਾਰਚ ਤੱਕ ਮੀਟਿੰਗਾਂ ਕੀਤੀਆਂ ਆਪਸ ਨੇ ਵਿਚਾਰ ਚਰਚਾ ਕੀਤੀ ਭਾਵੇਂ ਪਹਿਲਾਂ 2 ਜਥੇ ਸਨ ਪਰ ਅਗਸਤ ਦੇ ਮਹੀਨੇ ਵਿੱਚ ਉਹਨਾਂ ਗੁਰੂ ਕੇ ਪਿਆਰਿਆਂ ਨੇ ਇੱਕ ਏਕੀਕਰਨ ਕਰ ਲਿਆ ਇੱਕ ਜਥਾ ਬਣ ਗਿਆ ਸਾਡਾ ਦੁਖਾਂਤ ਰਿਹਾ ਹੈ ਗੁਰੂ ਸਾਡੇ 'ਤੇ ਕਿਰਪਾ ਕਰੇ ਸਾਡੀ ਗਿਣਤੀ ਥੋੜ੍ਹੀ ਹੋਣ ਦੇ ਬਾਅਦ ਵੀ ਆਪਾਂ ਪਾਟਣ ਦੇ ਔਗੁਣ ਤੋਂ ਬਚ ਨਹੀਂ ਸਕੇ ਸੰਤ ਬਾਬਾ ਕਰਤਾਰ ਸਿੰਘ ਜੀ ਸਾਨੂੰ ਪੜ੍ਹਾਉਂਦੇ ਸਨ ਕਿ ਇੱਕ ਵੇਰਾ ਅੰਗਰੇਜ਼ ਆਇਆ ਲਾਹੌਰ ਉਹਨੇ ਵੱਖ ਵੱਖ ਤਰ੍ਹਾਂ ਦੇ ਫਰੂਟਾਂ ਬਾਰੇ ਜਾਣਕਾਰੀ ਲਈ ਇੱਕ ਫੁੱਟ ਹੈ ਫੁੱਟ ਜਿਵੇਂ ਆਪਾਂ ਖਰਬੂਜੇ ਖਾਂਦੇ ਹਾਂ ਨਾ ਆ ਜੀਰੇ ਦੇ ਇਲਾਕੇ ਵਿੱਚ ਜਾਈਏ ਉੱਥੇ ਫੁੱਟਾਂ ਬੜੀਆਂ ਹੁੰਦੀਆਂ ਨੇ अंग्रेज कह लगा कि मैनू फुट बड़ी पसंद है, भाव जिहड़ी कौम पाट जाए उहदे ते राज करना बड़ा सौखा हो जाता है। हर हाकम की यह पॉलिसी रही है डिवाइड एंड रूल, पाड़ो ते राज करो। इस पासे में बहुता ना जावा। उन्हां दो गुरु के हीरियां ने अपनी विचारधारा दे 200 गुरु के लाल इकट्ठे किए और उन्होंने अपने सिर तली ते रख ले भी असीं ये अपने सिर गुरु दे लेखे ला ही देने ने। उन्हां दा संस्था दा नाम सी बब्बर अकाली, उहदा नाम की रखिया बब्बर अकाली। अकाली तो भाव हुंदा है केवल ते केवल एक अकाल पुरख नूं मन्नण वाला। खालसा अकाल पुरख की फौज, प्रगटो परमात्मा खाल प्रगटो खालसा परमात्मा की मौज। काल दे अकाली दे अखरी अर्थ ने जिहड़ा काल तो रहत हो जाए, जिन्हूं मौत दा भय ना रहे उन्हूं अकाली कहिंदे ने। और केवल ते केवल एक अकाल पुरख नूं मन्ने कि जे कबरां ते जा कपड़े चढ़ावे तो अकाली नहीं, जे कबरां ते कपड़े चढ़ावे ना वो अकाली नहीं। अकाली वह है जिहड़ा सतगुरु ग्रंथ सच्चे पातशाह नूं समर्पित दास गुरु साहिबान एक अकाल पुरख दे अकीदा रखता है। तो गुरमुख इस लड़ी के तहत उन्होंने अपनिया दो तरह के गुरसिखां की ड्यूटी ला दी। एक उन्हां दा काम सी भी दुष्टां नूं सोधना, सरकार पक्षी मुकबरां नूं खत्म करना, ते दूजे जो थोड़े जे नरम सुभा दे सन उन्हां दी ड्यूटी लाई भी तुसीं इन्हां दी स्नेह पहुंचाउणे हन, जिन्ना हो सके माली मदद करनी है। इस प्रकार गुरमुखो ये कुछ समा काम चलता रहा। बहुत सारे मुकबर, बहुत सारे सरकारी जालम अफसर वो मौत की गड्डी ते चढ़ा दिते गए। सरदार बरियाम सिंह जी धुगा वो 24 दे विच मारे गए और उन्हां दी मौत दे नाल इस बब्बर अकाली दल नूं बड़ा धक्का लगा। ए गुरमुख प्यारे क्योंकि सुगे मुकदे नहीं, ये मुकबर मुकदे नहीं। आपां कई वार कहिंदे भी भाई साहब कारण मैं गुरमुख बाइबल पढ़ी है, कुरान पढ़िया है, उत्थे जिक्र होगा तो भगवान दे नाल शैतान भी चलता, अल्लाह दे नाल शैतान का जिक्र भी है। साडे भारतीय ग्रंथां के मुताबिक ब्रह्म दे नाल माया का जिक्र भी असीं पढ़ते ते सुनते हैं। इस प्रकार उन्हां मुकबरां की टूटियां करके चुगलियां करके कुछ गुरु के बब्बर अकाली गिरफ्तार हो गए, अपने आप नहीं उन्होंने गिरफ्तार किया गया। के चले 34 बरी हो गए, 49 नूं सजा हुई, ते दो गुरु के लाल बब्बर अकाली जेल के विच ही गुरु नूं प्यारे हो गए, शरीर छड़ गए, चढ़ाई कर गए। और उहदे तों बाद जिहड़ी वो अंग्रेज सरकार सी उन्होंने अपनी इन्वेस्टिगेशन की, उन्होंने मुताबक उन्होंने 6 ज्यादा खतरनाक प्रतीत होए। और वो कौन सन? सरदार करम सिंह, सरदार धर्म सिंह, सरदार नंद सिंह, सरदार संता सिंह और इसे प्रकार ये बाबा कृष्ण सिंह गड़गज और भाई दलीप सिंह। इन्हां 6 गुरु के हीरियां नूं अज दे दिहाड़े 1926 विच फांसी ते चाढ़िया गया। असीं उन्हां बजुर्गां नूं तां चेते करदे हां ਤਾਂ ਕਿ ਉਹਨਾਂ ਦੇ ਜੀਵਨ ਨੂੰ ਚੇਤੇ ਕਰਕੇ ਅਸੀਂ ਆਪਣੇ ਆਪ ਨੂੰ ਸੇਧ ਦੇ ਸਕੀਏ ਉਹਨਾਂ ਸਾਡੇ ਲਈ ਕੀ ਕੀਤਾ, ਸਾਨੂੰ ਕੀ ਕਰਨਾ ਚਾਹੀਦਾ ਹੈ। ਉਹ ਸਾਡੇ ਵਾਸਤੇ ਪਥ ਪ੍ਰਦਰਸ਼ਕ ਹਨ। ਇਸ ਕਰਕੇ ਮੈਂ ਗੁਰੂ ਕਾ ਲਾਲ ਹੋਣ ਕਰਕੇ, ਗੁਰੂ ਕਾ ਸਿੱਖ ਹੋਣ ਕਰਕੇ ਉਹਨਾਂ ਆਪਣੇ ਸ਼ਹੀਦਾਂ ਗੁਰੂ ਕੇ ਪਿਆਰਿਆਂ ਨੂੰ ਮਨ ਦੀ ਤਹਿ ਤੋਂ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਗੁਰੂ ਕੇ ਚਰਨਾਂ ਤੋਂ ਆਪਣਾ ਆਪਾ ਵਾਰਾ ਕੀਤਾ। ਤੋ ਗੁਰਮੁਖ ਹੋਣ ਜੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪਾਤਸ਼ਾਹ ਨੇ ਆਪਾਂ ਨੂੰ ਫਰਮਾਨ ਬਖਸ਼ਿਆ, ਸਮੇਂ ਦੇ ਮੁਤਾਬਕ ਆਪਾਂ ਜਿਹੜੇ ਇਹਦੇ ਅੱਖਰੀ ਅਰਥ ਨੇ ਉਹਨਾਂ ਦੀ ਵਿਚਾਰ ਵੀ ਸਰਵਣ ਕਰੀਏ, ਨਾਲ ਮਨ ਦੇ ਖਨਾ ਨੂੰ ਰੋਕਣ ਦਾ ਯਤਨ ਕਰੀਏ। ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਧਨਾਸਰੀ ਮਹੱਲਾ ਪਹਿਲਾ।
ਰਾਗਾਂ ਦੇ ਮੁਤਾਬਕ ਇਹ ਧਨਾਸਰੀ ਜਿਹੜੀ ਰਾਗਮਾਲਾ ਉਹਦੇ 'ਚ ਇਹਨੂੰ ਮਾਲ ਕੌਸ਼ਕ ਰਾਗ ਦੀ ਰਾਗਣੀ ਲਿਖਿਆ, ਪਰ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਭਾਵੇਂ ਜਿਵੇਂ ਸੋਠ ਰਾਗਣੀ ਹੈ, ਗੌੜੀ ਰਾਗਣੀ ਹੈ, ਉਹਨਾਂ ਸਾਰਿਆਂ ਨੂੰ ਰਾਗ ਦਾ ਸਨਮਾਨ ਦਿੱਤਾ ਹੈ। ਇਸ ਪ੍ਰਕਾਰ ਇਹਦਾ ਅਰਥ ਇਹ ਬਣੇਗਾ ਕਿ ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਮਹਾਰਾਜ, ਦੂਸਰੇ ਘਰ ਸੁਰਤਾਲ ਵਿੱਚ ਇਹ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਜੇ ਅਸ਼ਟਪਦੀ ਹੋਵੇ ਤਾਂ ਇਹਦਾ ਭਾਵ ਹੈ ਇੱਕ, ਅਸ਼ਟਪਦੀਆ ਤੋਂ ਭਾਵ ਹੈ ਇੱਕ ਤੋਂ ਜ਼ਿਆਦਾ ਬਹੁ ਗਿਣਤੀ। ਇਸ ਪ੍ਰਕਾਰ ਇਹ ਜਦੋਂ ਸ਼ਬਦ ਗੁਰੂ ਕੇ ਰਾਗੀ ਸਿੰਘਾਂ ਨੇ ਇਹਦਾ ਕੀਰਤਨ ਕਰਨਾ, ਗਾਇਨ ਕਰਨਾ, ਉਦੋਂ ਉਹਨਾਂ ਨੂੰ ਹਦਾਇਤ ਹੈ ਵੀ ਗੁਰਸਿੱਖੋ ਇਹ ਸੁਰਤਾਲ ਵਿੱਚ ਕਰਨਾ। ਇਹ ਖਾਸ ਕਰਕੇ ਜਿਹੜਾ ਨੋਟ ਕਰਨ ਵਾਲਾ ਨੁਕਤਾ ਮੈਨੂੰ ਪ੍ਰਤੀਤ ਹੋਇਆ ਉਹ ਇਹ ਹੈ, ਘਰ ਤੀਜਾ ਹੋਵੇ, ਘਰ ਚੌਥਾ ਹੋਵੇ, ਹਰ ਥਾਂ 'ਤੇ ਔਂਕੜ ਲੱਗਾ, ਔਂਕੜ ਔਂਕੜ ਦੇ ਨਾਲ ਇਹਦਾ ਭਾਵ ਬਣ ਜਾਂਦਾ ਇੱਕ ਵਚਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਕਹਿੰਦੇ ਗੁਰੂ ਕੇ ਸਿੱਖਾ ਬਾਣੀ ਕਿਸ ਤਰ੍ਹਾਂ ਪੜ੍ਹ, ਕਿਤੇ ਪੜ੍ਹ, ਪਰ ਗੁਰੂ ਦੇ ਘਰ ਵਿੱਚ ਰਵੀ, ਤੇਰੀ ਸ਼ਰਧਾ ਗੁਰੂ 'ਤੇ ਪ੍ਰਪੱਕ ਰਹਿ, ਤੇਰਾ ਭਰੋਸਾ ਕਾਇਮ ਰਹਿ। ਇਸ ਪ੍ਰਕਾਰ ਸਾਨੂੰ ਇਹ ਅੰਤਰੀਵ ਸਿੱਖਿਆ ਵੀ ਇਸ ਔਂਕੜ ਤੋਂ ਮਿਲਦੀ ਹੈ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦੇ।
ਗੁਰਮੁਖਾ ਇੱਕ ਪਰਮਾਤਮਾ ਹੈ ਜਿਹਦੇ ਅਰਥ ਵਿਦਵਾਨਾਂ ਨੇ ਕੀਤੇ, ਇੱਕ ਅਦਵੈਤ ਰੂਪੀ ਬ੍ਰਹਮ। ਆਪਾਂ ਜਾਤੀ ਦੇ ਤੌਰ 'ਤੇ ਈਰਖਾ ਕਰਦੇ ਹਾਂ, ਆਪਾਂ ਇਲਾਕੇ ਦੇ ਤੌਰ 'ਤੇ ਈਰਖਾ ਕਰਦੇ ਹਾਂ, ਆਪਾਂ ਰੰਗਾਂ ਅਤੇ ਰੂਪਾਂ ਦੇ ਮੁਤਾਬਕ ਈਰਖਾ ਕਰਦੇ ਹਾਂ, ਪਰ ਸਾਨੂੰ ਇੱਕ ਓਂਕਾਰ ਕਹਿੰਦਾ ਪਿਆਰਿਆ ਤੂੰ ਤਾਂ ਭਾਵੇਂ ਈਰਖਾ ਕਰਦਾ ਪਰ ਪਰਮਾਤਮਾ ਦੇ ਮਨ ਵਿੱਚ ਈਰਖਾ ਨਹੀਂ। ਵੇਸਵਾ ਦੇ ਘਰ ਦੇ ਉੱਪਰ ਵੀ ਮੀਂਹ ਪੈਂਦਾ ਹੈ, ਬੁੱਚੜਖਾਨੇ 'ਤੇ ਵੀ ਮੀਂਹ ਪੈਂਦਾ ਹੈ, ਮੰਦਰ 'ਤੇ ਵੀ ਕਣੀਆਂ ਪੈਂਦੀਆਂ ਅਤੇ ਗੁਰਦੁਆਰੇ 'ਤੇ ਵੀ ਪੈਂਦੀਆਂ ਨੇ। ਇਹ ਇੱਕ ਓਂਕਾਰ ਕਹਿੰਦਾ ਭਲਿਆ ਜੇ ਇੱਕ ਨਾਲ ਜੁੜਨਾ ਤੇ ਮੰਦਰੋਂ ਅੰਦਰੋਂ ਦਵੈਤ ਕੱਢ, ਈਰਖਾ ਕੱਢ। ਇਸ ਪ੍ਰਕਾਰ ਇਹਦਾ ਅਰਥ ਹੈ ਕਿ ਇੱਕ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਪੈ ਸਕਦੇ।
ਗੁਰ ਸਾਗਰ ਰਤਨੀ ਭਰ ਪੂਰੇ।
ਸਤਿਗੁਰੂ ਪਾਤਸ਼ਾਹ ਨੇ ਤਸ਼ਬੀਹ ਦਿੱਤੀ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਤੁਲਨਾ। ਜਿਹੜਾ ਗੁਰੂ ਹੈ ਉਹ ਸਾਗਰ ਵਰਗਾ, ਸਮੁੰਦਰ ਵਰਗਾ, ਸਰੋਵਰ ਵਰਗਾ ਹੈ। ਕਿਉਂ? ਸਮੁੰਦਰ ਮਿਣਿਆ ਨਹੀਂ ਜਾਂਦਾ। ਇਹਦਾ ਗੁਰਮੁਖ ਇੱਕ ਇਹ ਵੀ ਭਾਵ ਲੈਣਾ ਹੈ, ਜਦੋਂ ਅਰਥ ਕਰ ਰਹੇ ਉਦੋਂ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ, ਇੱਕ ਅੰਗੀ। ਇੱਕ ਅੰਗੀ ਕਿਉਂ? ਆਪਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸਿੰਘ ਦਾ ਲਫ਼ਜ਼ ਬਖਸ਼ਿਆ। ਸਿੰਘ ਦਾ ਭਾਵ ਹੁੰਦਾ ਨਿਰਭਉ। ਸਿੰਘ ਵੈਸੇ ਸ਼ੇਰ ਜਾਨਵਰ ਨੂੰ ਵੀ ਕਹਿੰਦੇ ਨੇ, ਸਿੰਘ ਨੂੰ ਵੀ ਜਾਨਵਰ ਨੂੰ ਵੀ ਕਹਿੰਦੇ ਨੇ। ਇਹ ਕੰਗੀ ਦ੍ਰਿਸ਼ਟਾਂਤ ਤੋਂ ਭਾਵ ਹੈ ਕਿ ਜਿਵੇਂ ਸ਼ੇਰ ਨਹੀਂ ਡਰਦਾ, ਗੁਰੂ ਕੇ ਸਿੰਘਾਂ ਤੇਰੇ ਮਨ ਵਿੱਚ ਕਿਸੇ ਦਾ ਭੈ ਨਾ ਹੋਵੇ, ਡਰ ਨਾ ਹੋਵੇ। ਇਸੇ ਪ੍ਰਕਾਰ ਜਿਹੜਾ ਸ਼ਬਦ ਆਇਆ ਨਾ ਗੁਰਸਾਗਰ, ਇਹਦਾ ਭਾਵ ਇਹ ਹੈ ਜਿਵੇਂ ਸਮੁੰਦਰ ਮਿਣਿਆ ਤੇ ਤੋਲਿਆ ਨਹੀਂ ਜਾ ਸਕਦਾ, ਇਸੇ ਪ੍ਰਕਾਰ ਗੁਰਮੁਖੋ ਆਪਾਂ ਗੁਰੂ ਦੀ ਸ਼ਕਤੀ ਦਾ ਅੰਤ ਨਹੀਂ ਪਾ ਸਕਦੇ। ਸਾਡੇ ਪੁਰਾਤਨ ਭਾਰਤੀ ਸਾਹਿਤ ਵਿੱਚ ਜ਼ਿਕਰ ਆਉਂਦਾ ਹੈ ਕਿ ਸਮੁੰਦਰ ਰਿੜਕਿਆ, ਉਹਦੇ ਚੋਂ 14 ਰਤਨ ਨਿਕਲੇ। ਇਹ ਬਹੁਤ ਲੰਮੀ ਚੌੜੀ ਕਥਾ ਹੈ ਪੁਰਾਣਾਂ ਦੀ। ਜਿਵੇਂ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਇਸੇ ਪ੍ਰਕਾਰ ਉੱਥੇ ਸ਼ਰਾਬ ਵੀ ਨਿਕਲੀ ਹੈ, ਪਰ ਗੁਰੂ ਉਹਦੇ ਤੋਂ ਮਾਨ ਹੈ, ਗੁਰੂ ਵਿੱਚ ਬਿਖ ਨਹੀਂ। ਜਦੋਂ ਤੁਸੀਂ ਉਹ ਲਿਸਟ ਪੜੋਗੇ ਨਾ, ਉਸ ਲਿਸਟ ਵਿੱਚ ਵੇਰਵਾ ਦਿੱਤਾ ਯੈੜ, ਔਰ ਇਸੇ ਪ੍ਰਕਾਰ ਸ਼ਰਾਬ, ਅੰਮ੍ਰਿਤ, ਰੰਭਾ, ਅਪਸ਼ਰਾਂ, ਹਾਥੀ, ਇਤਿਹਾਸਕ 14 ਚੀਜ਼ਾਂ ਦੀ ਗਿਣਤੀ ਆਉਂਦੀ, ਅਤੇ ਅੱਗੇ 14 ਉਹ ਪ੍ਰਸ਼ਨ ਵੀ ਲਿਖੇ ਹੋਏ ਨੇ। ਪਰ ਜਿਹੜਾ ਗੁਰੂ ਹੈ ਨਾ, ਇਹਦੇ ਕੋਲ ਵਿਰਾਗ ਮਿਲਦਾ ਹੈ, ਇਹਦੇ ਕੋਲ ਵਿਵੇਕ ਮਿਲਦਾ ਹੈ। ਇਸ ਪ੍ਰਕਾਰ ਗੁਰੂ ਕੇ ਸਿੱਖਾ, ਕਿਤੇ ਵਿਚਾਰ ਦੀ ਚੁੱਭੀ ਲਾਤ ਸਾਨੂੰ ਤਕਨੀਕ ਦਿੱਤੀ ਹੈ ਗੁਰੂ ਨੇ, ਉਹ ਪ੍ਰਾਪਤ ਕਿਵੇਂ ਹੋਣਗੇ? ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਲਾਓ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਕਿਤੇ ਇੱਕ ਸਿੱਖਿਆ ਸੁਣ ਲੈ ਨਾ, ਤੇ ਸਾਰਾ ਗੁਰਮੁਖਾ ਤੇਰੇ ਅੰਦਰੋਂ ਹੀ ਤੈਨੂੰ ਮਿਲ ਜਾਏਗਾ, ਅੰਦਰੋਂ ਹੀ। ਨਾਲ ਹੀ ਮੇਰੇ ਪਾਤਸ਼ਾਹ ਕਹਿੰਦੇ ਵੀ ਕਈ ਵਾਰ ਚੀਜ਼ਾਂ ਮੁੱਕ ਜਾਂਦੀਆਂ ਨੇ। ਆਪਾਂ ਆਮ ਕਹਾਵਤ ਕਈ ਨਾ ਬੋਲਦੇ ਹਾਂ ਪੰਜਾਬੀ 'ਚ ਵੀ, ਖਾਂਦਿਆਂ ਖਾਂਦਿਆਂ ਖੂਹ ਵੀ ਸੁੱਕ ਜਾਂਦੇ, ਪਾਣੀ ਕੱਢਦਿਆਂ ਕੱਢਦਿਆਂ, ਕਹਾਵਤ ਹੈ ਅਸਲ ਨਹੀਂ। ਪਰ ਜਿਹੜਾ ਗੁਰੂ ਹੈ ਨਾ, ਉਹਦੀ ਸ਼ਕਤੀ ਮੁੱਕਣ ਵਾਲੀ ਦੀ। ਆਪਾਂ ਬੈਂਕਾਂ 'ਤੇ ਪੜ੍ਹਦੇ ਹਾਂ ਲਿਮਿਟਡ, ਕਈ ਵਾਰ ਆਪਾਂ ਤੇਲ ਲੈਣ ਜਾਂਦੇ ਹਾਂ, ਗੈਸ ਸਿਲੰਡਰ ਲੈਣ ਜਾਂਦੇ ਹਾਂ, ਅਤੇ ਬਾਹਰ ਲਿਖਿਆ ਤਾਂ ਨੋ ਸਟਾਕ, ਸਟਾਕ ਮੁੱਕ ਗਿਆ, ਅਗਲੇ ਦਿਨ ਆਇਆ ਜੇ, ਕੱਲ੍ਹ ਆਇਆ ਜੇ। ਪਰ ਗੁਰਮੁਖੋ ਕਦੇ ਗੁਰੂ ਘਰ ਵਿੱਚ ਆਪਾਂ ਇਹ ਨਹੀਂ ਵੇਖ ਸਕਦੇ ਵੀ ਇੱਥੇ ਨੋ ਸਟਾਕ, ਵੀ ਅੱਜ ਨਾ ਆਓ। ਲੋੜ ਤਾਂ ਭਾਵਨਾ ਦੀ ਹੈ, ਝੋਲੀ ਭਰਨ ਦੀ ਹੈ, ਝੋਲੀ ਕਰਨ ਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਗੁਰੂ ਇੱਕ ਸਾਗਰ ਵਰਗਾ, ਸਰੋਵਰ ਵਰਗਾ, ਸਮੁੰਦਰ ਵਰਗਾ ਹੈ, ਅਤੇ ਜਿਹਦੇ 'ਚ ਬੇਅੰਤ ਰਤਨ ਭਰੇ ਹੋਏ ਨੇ, ਮੁੱਕਣ ਵਾਲੇ ਨਹੀਂ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ,
ਸੰਤੋਂ ਭਾਵ ਸੱਤ ਨਾਲ ਜੁੜੀਆਂ ਹੋਈਆਂ ਆਤਮਾ। ਅੱਜ ਆਪਾਂ ਸੰਤ ਨੂੰ ਹੋਰ ਢੰਗ ਨਾਲ ਵੇਖਣ ਲੱਗ ਪਏ ਹਾਂ। ਜਿਹੜੇ ਬੰਦੇ ਕੋਲ ਡੇਰਿਆ ਵੱਡਾ ਆਪਾਂ ਕਹਿੰਦੇ, ਉਹਨਾਂ ਦਾ ਡੇਰਾ ਬੜਾ ਵੱਡਾ ਹੈ। ਜਿਹੜੇ ਬੰਦੇ ਨਾਲ ਅੰਗ ਰੱਖਕ ਜ਼ਿਆਦਾ ਨੇ, ਕਹਿੰਦੇ ਸੰਤ ਬੜਾ ਵੱਡਾ ਹੈ, ਉਹਨੂੰ ਫਿਰ ਖਤਰਾ ਹੋਇਆ ਨਾ। ਅਤੇ ਜਿਹੜਾ ਮੌਤ ਤੋਂ ਡਰਦਾ, ਉਹ ਸੰਤ ਕਾਹਦਾ ਹੋਇਆ ਭਲਾ? ਜਿਹੜਾ ਖੁਦ ਡਰਦਾ ਮੈਨੂੰ ਮਾਰ ਨਾ ਦੇਵੇ, ਡਰਾਕ ਹੋਇਆ ਨਾ, ਇਹ ਨਹੀਂ। ਸੰਤ ਦੀ ਵਿਆਖਿਆ ਆਪਾਂ ਪੜ੍ਹਦੇ ਹਾਂ ਸੂਖਮ ਰੂਪ ਵਿੱਚ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੀ ਸਹੀ ਨਾਨਕਾ, ਪੂਰਨ ਸੋਈ ਸੰਤ। ਜਿਹੜੇ ਸਵਾਸ ਲੈਂਦਿਆਂ ਅੰਨ ਦੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਉਸ ਵਾਹਿਗੁਰੂ ਨੂੰ ਨਾ ਭੁੱਲਣ, ਉਹਨਾਂ ਨੂੰ ਕਹਿੰਦੇ ਨੇ ਸੰਤ। ਅਤੇ ਸੰਤ ਦਾ ਭਾਵ ਹੈ ਸੱਤ ਨਾਲ ਜੁੜਿਆ ਹੋਇਆ। ਅਤੇ ਜਿਹੜਾ ਇਹ ਕਵੇ ਵੀ ਆ ਮੇਰੇ ਕੋਲ ਮਿਸ਼ਰੀ ਲੈ ਜਾ ਅਤੇ ਦਸਾਂ ਦਾ ਨੋਟ ਰੱਖੀ, ਚੱਲ ਉਹ ਤਾਂ ਵਪਾਰੀ ਹੈ। ਅੱਜ ਕੱਲ੍ਹ ਬੜਾ ਇੱਕ ਧੰਦਾ ਚੱਲਿਆ, ਜੇ ਮੁੱਠ ਮਿਸ਼ਰੀ ਦੀ ਦੇ ਦਿਓ ਅਤੇ 50 ਦਾ ਨੋਟ, ਉਹਨਾਂ ਦਾ ਮੁਕਾਬਲਾ ਅਸੀਂ ਕਿਰਤੀ ਕਿਵੇਂ ਕਰਾਂਗੇ ਜਿਨ੍ਹਾਂ ਦੀ ਇੱਕ ਮੁੱਠ ਮਿਸ਼ਰੀ ਦੀ 50 'ਚ ਵਿਕਦੀ ਹੈ। ਧਰਮ ਧੰਦਾ ਨਹੀਂ, ਧਰਮ ਜੀਵਨ ਜਾਚ ਹੈ, ਜੀਵਨ ਜਾਚ। ਸੰਤ ਉਹ ਹੈ ਜਿਹੜਾ ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰਦਾ, ਦੂਜਿਆਂ ਦਾ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਜਿੰਨਾ ਸੰਤ ਤੇ ਡਾਕਟਰ ਦੇ ਨਾਮ 'ਤੇ ਠੱਗੀ ਹੋ ਰਹੀ ਨਹੀਂ ਕਿਸੇ ਕੰਮ 'ਤੇ ਨਹੀਂ। ਜਿਹੜਾ RMP ਉਹ ਵੀ ਡਾਕਟਰ, ਜਿਹਨੇ ਐਮ ਡੀ ਕੀਤੀ ਉਹ ਵੀ ਡਾਕਟਰ, ਜਿਹੜਾ ਬੰਦਗੀ ਕਰਦਾ ਅਤੇ ਭਲਾ ਕਰਦਾ ਉਹ ਵੀ ਸੰਤ, ਅਤੇ ਜਿਹਨੇ ਕੇਵਲ ਅਤੇ ਕੇਵਲ ਚੋਲਾ ਪਾ ਕੇ ਲੋਟਾਂ ਲੁੱਟਿਆ ਉਹ ਵੀ ਸੰਤ। ਆਪਾਂ ਲੁੱਟੇ ਤਾਂ ਜਾ ਰਹੇ, ਸਾਨੂੰ ਪਛਾਣ ਨਹੀਂ ਆਉਂਦੀ, ਸਾਨੂੰ ਪਤਾ ਨਹੀਂ ਚੱਲਦਾ। ਲੇਕਿਨ ਗੁਰਦੇਵ ਨੇ ਸਾਨੂੰ ਸੁਚੇਤ ਕੀਤਾ, ਪਿਆਰਿਆ ਜਿਹੜਾ ਸੱਤ ਨਾਲ ਜੁੜਿਆ, ਜਿਹੜਾ ਸੱਤ ਨਾਲ ਜੋੜਦਾ ਉਹ ਸੰਤ ਹੈ। ਅਤੇ ਜਿਹੜਾ ਆਖੇ ਮੇਰੇ ਲਾਗਟ ਲੈ ਜਾਓ, ਮੇਰੀਆਂ ਫੋਟੋਆਂ ਲੈ ਜਾਓ, ਉਹਨੇ ਧੰਦਾ ਬਣਾਇਆ, ਧੰਦਾ ਇਸ ਪਾਸੇ ਮੈਂ ਨਾ ਜਾਵਾਂ। ਜਿਹੜੇ ਉਹ ਸੰਤ ਨੇ ਨਾ, ਉਹ ਨਾਮ ਰੂਪੀ ਅੰਮ੍ਰਿਤ ਗੁਰੂ ਕੋਲੋਂ ਪ੍ਰਾਪਤ ਕਰਦੇ ਹਨ। ਅੰਮ੍ਰਿਤ ਸੰਤ ਚੁਗੇ ਨਹੀਂ ਤੂਰੇ, ਔਰ ਕਦੇ ਵੀ ਉਹ ਗੁਰੂ ਤੋਂ ਪਾਸੇ ਨਹੀਂ ਹੁੰਦੇ, ਗੁਰੂ ਦੇ ਸਿਧਾਂਤ ਤੋਂ ਉਲਟਦੇ ਨਹੀਂ, ਗਲਤ ਪਾਸੇ ਨਹੀਂ ਜਾਂਦੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਉਹਨਾਂ ਦੀ ਖੁਰਾਕ ਕੀ ਹੈ? ਪਰਮਾਤਮਾ ਦਾ ਨਾਮ ਰਸ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਜਿਹੜਾ ਹਰੇ ਪਰੇ ਕਰਨ ਵਾਲਾ ਹੈ, ਜਿਹੜਾ ਹਰ ਇੱਕ ਦੇ ਵਿੱਚ ਹੈ, ਉਸ ਹਰੀ ਦੇ ਰਸ ਦੀ ਉਹ ਖੁਰਾਕ ਖਾਂਦੇ ਹਨ, ਔਰ ਇਸ ਕਾਰਨ ਕਰਕੇ ਪ੍ਰਭੂ ਨੂੰ ਭਾਗ ਹੈ, ਚੰਗੇ ਲੱਗੇ।
ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ।
ਇਸ ਕਾਰਨ ਕਰਕੇ ਗੁਰੂ ਰੂਪੀ ਸਰੋਵਰ ਦੇ ਕੋਲੋਂ ਉਹਨਾਂ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਮਿਲ ਗਿਆ। ਜਿਹੜਾ ਗੁਰਮੁਖ ਆਪਣੇ ਨਾਲ ਜੋੜਦਾ ਉਹ ਸੰਤ ਨਹੀਂ, ਸੰਤ ਉਹ ਹੈ ਜਿਹੜਾ ਆਪ ਸੱਤ ਨਾਲ ਜੁੜਿਆ ਅਤੇ ਸੱਤ ਨਾਲ ਜੁੜਨ ਦੀ ਪ੍ਰੇਰਣਾ ਕਰਦਾ ਹੈ। ਇਸ ਪ੍ਰਕਾਰ ਜਿਹੜੇ ਉਹ ਸੰਤ ਨੇ ਗੁਰੂ ਦੇ ਸੰਪਰਕ ਵਿੱਚ ਰਹਿੰਦੇ ਨੇ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ, ਅਤੇ ਇਸ ਢੰਗ ਦੇ ਨਾਲ ਉਹਨਾਂ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ।
ਕਿਆ ਬਗ ਬਾਪੜਾ ਛਪੜੀ ਨਾਏ।
ਬਾਪੜਾ ਤਾਂ ਭਾਵ ਤੁੱਛ ਵਿਚਾਰਾ, ਜਿਹੜਾ ਵਿਚਾਰਾ ਬਗਲਾ ਉਹ ਛਪੜੀਆਂ ਤੇ ਜਾਂਦਾ, ਛਪੜੀਆਂ ਤੇ ਆ ਬੜਾ ਦੁੱਖ ਹੁੰਦਾ। ਵੀਰਵਾਰ ਵਾਲੇ ਦਿਹਾੜੇ ਕਬਰਾਂ ਤੇ ਲੈਣਾ ਲੱਗੀਆਂ ਹੁੰਦੀਆਂ ਨੇ, ਕਬਰਾਂ ਤੇ ਲੈਣਾ, ਉਹ ਗੁਰਸਿੱਖੋ ਕਬਰਾਂ ਤੋਂ ਕੱਖ ਨਹੀਂ ਜੇ ਮਿਲਣਾ। ਸੱਚੇ ਗੁਰੂ ਦੇ ਲੜ ਲੱਗੋ, ਤੇ ਮੇਰੇ ਪਾਤਸ਼ਾਹ ਕਹਿੰਦੇ ਗਿਆਨੀ ਸਾਹਿਬ ਤੂੰ ਇਹਨਾਂ ਤਲਖ ਨਾ ਹੋ, ਛੱਪੜਾਂ ਤੇ ਜਾਣਗੇ ਤੇ ਮਿਲਣਾ ਉਹਨਾਂ ਨੂੰ ਕੀ ਹੈ? ਕਿਆ ਬਗ ਬਪੜਾ ਛੱਪੜੀ ਨਹਾਏ। ਮਾਮੂਲੀ ਜਿਹੜਾ ਬਗਲਾ ਹੈ ਉਹ ਛੱਪੜੀ ਤੇ ਜਾ ਕੇ ਜੇ ਨਹਾਏਗਾ ਤੇ ਉਹਨੂੰ ਕੀ ਮਿਲੇਗਾ? ਅੱਗੇ ਨਿਰਣਾ ਕਰਨਗੇ।
ਕੀਚੜ ਡੂਬੈ ਮੈਲ ਨਾ ਜਾਏ।
ਗੁਰੂ ਪਿਆਰੋ ਚਿੱਕੜ ਹੈ ਚਿੱਕੜ, ਤੇ ਚਿੱਕੜ ਨਾਲ ਕੱਪੜੇ ਲਿਬੜਨਗੇ ਕਿ ਧੋਏ ਜਾਣਗੇ? ਉੱਥੇ ਮਿਲਣਗੀਆਂ ਬੀੜੀਆਂ, ਉੱਥੇ ਮਿਲਣਗੇ ਨਸ਼ੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਮੈਨੂੰ ਮੇਰੇ ਕਿਸੇ ਮਿੱਤਰ ਪਿਆਰੇ ਨੇ ਸਵਾਲ ਕੀਤਾ, ਗਿਆਨੀ ਜੀ ਉੱਥੇ ਬਹੁਤੇ ਲੋਕ ਕਿਉਂ ਜਾਂਦੇ ਨੇ, ਕੀ ਕਰਾਮਾਤ ਹੈ? ਕਰਾਮਾਤ ਤਾਂ ਹੀ ਜਾਂਦੇ ਨੇ। ਉਹਨੂੰ ਤਰਕ ਕੀਤੀ ਮੇਰੇ ਉੱਪਰ, ਮੈਂ ਕਿਹਾ ਭਲਿਆ ਮੰਦਰ ਵਿੱਚ ਜਾਵਾਂਗੇ ਤੇ ਉਤਨਾ ਪੁਜਾਰੀ ਕਹਿੰਦਾ ਭਾਈ ਹੁਣ ਪੂਜਾ ਦਾ ਟਾਈਮ, ਆਪਾਂ ਆਰਤੀ ਕਰ ਲਈਏ। ਜੇ ਮਸੀਤ ਵਿੱਚ ਜਾਵਾਂਗੇ ਤੇ ਉੱਥੋਂ ਦਾ ਮੌਲਵੀ ਸਾਹਿਬ ਕਹੇਗਾ ਭਾਈ ਹੁਣ ਨਮਾਜ਼ ਪੜ੍ਹਨ ਦਾ ਟਾਈਮ ਹੈ ਤੇ ਉੱਠੋ ਨਮਾਜ਼ ਪੜ੍ਹੀਏ। ਜੇ ਗੁਰਦੁਆਰੇ ਜਾਵਾਂਗੇ ਤੇ ਉੱਥੋਂ ਦਾ ਗ੍ਰੰਥੀ ਸਿੰਘ ਤੇ ਸੇਵਾਦਾਰ ਕਹਿਣਗੇ ਭਾਈ ਵੀਰੋ ਕੀਰਤਨ ਹੁੰਦਾ ਗੱਲਾਂ ਨਾ ਕਰੋ, ਕਥਾ ਆਉਂਦੀ ਟੇਕੇ ਸੁਣੋ, ਤੇ ਕਬਰਾਂ ਤੇ ਨਾ ਆਰਤੀ ਨਾ ਬਾਣੀ ਨਾ ਪੂਜਾ, ਉੱਥੇ ਲੰਮੇ ਪਾਓ ਤੇ ਮਿੱਠੇ ਚੌਲ ਖਾ ਕੇ ਤੇ ਬੀੜੀਆਂ ਸੁੰਘ ਕੇ ਤੇ ਘਰਾਂ ਨੂੰ ਚਲੇ ਜਾਓ। ਕਿੱਡਾ ਵਧੀਆ ਸਿਸਟਮ ਹੈ। ਗੁਰਦੁਆਰੇ ਆਖਾਂਗੇ ਭਾਈ ਗੁਰਮੁਖਾ ਤੇਰੇ ਕੋਲ ਤੰਬਾਕੂ ਤਾਂ ਨਹੀਂ, ਕੋਈ ਨਸ਼ੇ ਵਾਲੀ ਚੀਜ਼ ਤਾਂ ਨਹੀਂ? ਇੱਥੇ ਨਸ਼ਾ ਰੋਕਿਆ ਜਾਂਦਾ, ਉੱਥੇ ਵੰਡਿਆ ਜਾਂਦਾ ਵੰਡਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਹਨਾਂ ਚਿੱਕੜਾਂ 'ਚ ਡੁੱਬਣ ਕਰਕੇ ਮੈਲ ਨਹੀਂ ਲੈਣੀ, ਉਲਟਾ ਮੈਲ ਲੱਗੇਗੇ। ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਰੱਖ ਰੱਖ ਚਰਨ ਧਰੇ ਵਿਚਾਰੇ।
ਪ੍ਰਕਾਰ ਉਹ ਸੰਤ, ਉਹ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਹਰ ਗੱਲ ਵਿਚਾਰ ਵਿਚਾਰ ਕੇ ਕਰਦੇ, ਜਿਹਨੂੰ ਆਪਾਂ ਕਹਿੰਦੇ ਸੰਭਲ ਸੰਭਲ ਕੇ ਪੈਰ ਧਰਨਾ, ਉਹ ਵਿਚਾਰਵਾਨ ਪੁਰਖ ਸੋਧ ਸੋਧ ਕੇ ਵੀ ਆਹ ਕੰਮ ਮਾੜਾ, ਆਹ ਕੰਮ ਚੰਗਾ, ਇਹ ਕਰਨਾ ਇਹ ਨਹੀਂ ਕਰਨਾ। ਜਿਵੇਂ ਸਾਨੂੰ ਹਦਾਇਤ ਹੈ ਹੁੱਕਾ ਹਜਾਮਤ ਹਲਾਲੋ ਹਰਾਮ, ਇਹਨਾਂ ਕ੍ਰਹਿਤਾਂ ਤੋਂ ਵੱਢਣਾ ਹੈ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ। ਜਿਹੜੀਆਂ ਗੁਰੂ ਕੇ ਪੰਜ ਪਿਆਰੇ ਸਾਹਿਬਾਨਾਂ ਨੇ ਸਾਨੂੰ ਗੁਰਬਾਣੀ ਪੜ੍ਹਨ ਦਾ ਹੁਕਮ ਕੀਤਾ, ਉਹਨਾਂ 'ਤੇ ਚੱਲਣਾ ਪੜ੍ਹਨਾ, इस प्रकार जिहड़े विचारवान पुरुष ने हर गल सोच समझ के करते हैं।
दुबदा छोड़ भए निरंकारे,
भाव दुचिता पुणा, विदा का भाव ढंग उन्होंने दुचिता पुणा छड़ दिता है। आपां दे चिता पुणा की रखिया, नाले गुरुद्वारे मत्था टेक ते नाले राह भी तुरे जाते, छे मिर्चा ते एक निबू लै गए दुकान के अगे टंग दिता, अगे बरकत पै जाएगी। ਇਹਦਾ ਭਾਵ ਵਿਚਾਰਾ ਹਰੀਆਂ ਮਿਰਚਾਂ ਵੇਚਦਾ ਹੈ ਤੇ ਨਿੰਬੂ ਵੇਚਦਾ ਤਾਂ ਗੁਰਮੁਖੋਂ ਟਾਟਾ ਬਿਰਲਾ ਚਾਹੀਦਾ ਹੈ ਕਿ ਉਸ ਦੁਕਾਨ ਤੇ ਕਿੰਨੇ ਨਿੰਬੂ ਨੇ, ਕਿੰਨੇ ਮਿਰਚਾਂ ਨੇ। ਗੁਰੂ ਕੇ ਸਿੱਖਾ ਨਿੰਬੂਆਂ ਤੇ ਮਿਰਚਾਂ ਦਾ ਸਿੱਖ ਨਾ ਬਣ, ਬਾਣੀ ਦਾ ਸਿੱਖ ਬਣ। ਤੇਰੇ ਅੰਦਰ ਇਹ ਧਾਰਨਾ ਬਣ ਜਾ, ਗਿਆਨ ਧਿਆਨ ਕਿਛ ਕਰਮਾਂ ਨਾ ਜਾਣਾ, ਸਾਰ ਨਾ ਜਾਣਾ ਤੇਰੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਗੁਰੂ ਨਾਨਕ ਪਾਤਸ਼ਾਹ ਮੈਨੂੰ ਰੱਖੀ ਤੇ ਆਪਣੇ ਚਰਨਾਂ 'ਚ ਰੱਖੀ, ਤੇਰੇ ਦਰ ਨੂੰ ਛੱਡ ਕੇ ਹੋਰ ਥਾਂ ਧੱਕੇ ਨਾ ਖਾਵਾਂ।
ਮੁਕਤ ਪਦਾਰਥ ਹਰ ਰਸ ਚਾਖੇ,
ਸਰਕਾਰ ਗੁਰਮੁਖੋ ਗੁਰੂ ਦੇ ਦਰ ਤੇ ਟਿਕਣ ਕਰਕੇ ਇੱਥੇ ਪਦਾਰਥ ਲਭਜਾਇਆ। ਆਮ ਕਰਕੇ ਸਾਡੇ ਵਿਦਵਾਨ ਵੀਰ ਚਾਰ ਪਦਾਰਥ ਕਰਦੇ ਨੇ, ਧਰਮ ਅਰਥ ਕਾਮ ਤੇ ਮੋਖ। ਇਹ ਆਮ ਇਹਦੇ ਅਰਥ ਚੱਲਦੇ ਜੋ ਪ੍ਰਚਲਿਤ ਨੇ, ਲੇਕਿਨ ਜਿਹੜੇ ਅਨੁਭਵੀ ਸੰਪਰਦਾਇ ਗਿਆਨੀ ਨੇ ਉਹਨਾਂ ਦੇ ਮੁਤਾਬਕ ਚਾਰ ਪਦਾਰਥ ਕਿਹੜੇ ਨੇ? ਪ੍ਰੇਮ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ ਅਤੇ ਗਿਆਨ ਪਦਾਰਥ। ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਮੁਕਤੀ ਰੂਪੀ ਪਦਾਰਥ ਨੂੰ ਹਰੀ ਦਾ ਰਸ ਚੱਕ ਕੇ ਪ੍ਰਾਪਤ ਕਰ ਲੈਂਦੇ ਨੇ, ਕੀ ਹੋਵੇਗਾ ਫਿਰ?
ਆਵਣ ਜਾਣ ਰਹੇ ਗੁਰ ਰਾਖੇ,
ਗੁਰੂ ਰਾਖਾ ਬਣ ਗਿਆ ਤੇ ਫਿਰ ਆਉਣ ਜਾਣ ਦਾ ਖਤਰਾ ਤਾਂ ਕਾਹਦਾ? ਜੇ ਭੁੱਲ ਭੁਲੇਖੇ ਜੋਗਾ ਸਿੰਘ ਵੇਸਵਾ ਦੇ ਚਵਾਰੇ ਤੇ ਚੜ੍ਹ ਵੀ ਗਿਆ ਤੇ ਬਾਜਾਂ ਵਾਲਾ ਵਰਸ਼ਾ ਫੜ ਕੇ ਖਲੋ ਗਿਆ, ਮੈਂ ਤੈਨੂੰ ਇੱਥੇ ਡੁੱਬਣ ਨਹੀਂ ਦੇਣਾ। ਜੇ ਕਿਤੇ ਬਾਬਾ ਵਿਧੀ ਚੰਦ ਪੱਟੀ ਨਗਰ ਭੱਠ ਵਿੱਚ ਬਹਿ ਗਿਆ ਤੇ ਮੇਰੀ ਪੀੜ ਦਾ ਮਾਲ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਕੇ ਸਿੱਖਾ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਣੀ। ਪਰ ਤੱਤੀ ਵਾਹ ਲੱਗੀ ਕਿਉਂ ਨਹੀਂ? ਉਸ ਬਾਬੇ ਵਿਧੀ ਚੰਦ ਨੇ ਨਾਲੇ ਆਖਿਆ, ਪਾਤਸ਼ਾਹ ਤੇਰਾ ਆਸਰਾ ਤੇ ਨਾਲੇ ਸ਼ਬਦ ਪੜਿਆ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਏ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਦੁੱਖ ਕਿਉਂ ਨਹੀਂ ਲੱਗਦਾ? ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ, ਤੇ ਗੁਰੂ ਨੇ ਨਿੱਕੀਆਂ ਲਾਚੀਆਂ ਦਿੱਤੀਆਂ, ਗੁਰੂ ਨੇ ਮਿਸ਼ਰੀ ਦਿੱਤੀ ਨਾ, ਗੁਰੂ ਨੇ ਦਿੱਤਾ ਰਾਮ ਨਾਮ ਔਖਰ ਦੀਆ। ਏਕਾ ਲਿਵਲਾਈ ਕਹੋ ਨਾਨਕ ਕਿਰਪਾ ਭਈ ਭੈ ਸਹਾਈ।
ਸਰਵਰ ਹੰਸਾ ਛੋੜ ਨਾ ਜਾਏ,
ਇਸੇ ਪ੍ਰਕਾਰ ਜਿਹੜਾ ਸਰੋਵਰ ਹੈ ਨਾ ਉਹਨੂੰ ਹੰਸ ਛੱਡ ਕੇ ਨਹੀਂ ਜਾਂਦੇ। ਇਹਦਾ ਅੰਤਰੀ ਭਾਵ ਗੁਰੂ ਰੂਪੀ ਸਰੋਵਰ ਨੂੰ ਗੁਰੂ ਕੇ ਸਿੱਖ ਰੂਪੀ ਜਿਹੜੇ ਹੰਸ ਨੇ ਉਹ ਛੱਡ ਕੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਦੋ ਗੁਣਾਂ ਦਾ ਧਾਰਨ ਕੀਤਾ ਕਿਹੜਾ ਕਿਹੜਾ? ਇੱਕ ਪ੍ਰੇਮਾ ਭਗਤੋ ਭਾਵ ਹੈ ਮੈਂ ਤੋਂ ਪਰਾਂ ਹੋ ਕੇ ਭਗਤੀ ਕਰਨੀ, ਪ੍ਰੇਮ ਦਾ ਅਰਥ ਹੁੰਦਾ ਮੈਂ ਤੋਂ ਪਰਾਂ ਹੋਣਾ। ਪ੍ਰੇਮ ਭਗਤ ਕਰ ਸਹਿਜ ਸਮਾਏ, ਮੈਂ ਤੋਂ ਪਰਾਂ ਹੋ ਕੇ ਪਰਮਾਤਮਾ ਦੀ ਬੰਦਗੀ ਕੀਤੀ ਤੇ ਮਨ ਅਡੋਲ ਹੋ ਗਿਆ, ਮਨ ਡੱਕੋ ਡੋਲੇ ਨਹੀਂ ਖਾਂਦਾ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਰਹਿੰਦੇ ਨੇ ਜਿਵੇਂ ਸਰੋਵਰ ਦੇ ਵਿੱਚ ਹੰਸ ਰਹਿੰਦੇ ਨੇ, ਇਸੇ ਪ੍ਰਕਾਰ ਦਾ ਸਾਗਰ ਉਹ ਵੀ ਹੰਸਾਂ ਦੇ ਵਿੱਚ। ਕਿਵੇਂ? ਆਪਾਂ ਗੁਰਮੁਖੋ ਗੁਰੂ ਕਾ ਅੰਮ੍ਰਿਤ ਛਕਿਆ ਹੈ, ਆਪਣੇ ਗਾਤਰੇ ਸ੍ਰੀ ਸਾਹਿਬ ਹੈ, ਪੰਜਾਂ ਕਕਾਰਾਂ ਦੀ ਰਹਿਤ ਰੱਖੀ ਹੈ, ਤੇ ਜਦੋਂ ਆਪਾਂ ਕਿਸੇ ਮਹੱਲੇ ਚੋਂ ਬਾਹਰ ਨਿਕਲਾਂਗੇ ਨਾ ਇਕੱਠੇ ਤੇ ਪ੍ਰਤੀਤ ਹੋਵੇਗਾ ਵੀ ਅੰਦਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਲਾਜ਼ਮੀ ਪ੍ਰਕਾਸ਼ ਹੋਣਗੇ। ਇਹਨੂੰ ਕਹਿੰਦੇ ਨੇ ਮਾਨ ਪ੍ਰਮਾਣ। ਜਿੱਥੇ ਗੁਰੂ ਹੈ ਉੱਥੇ ਸਿੱਖ ਨੇ, ਤੇ ਜਿੱਥੇ ਸਿੱਖ ਉੱਥੇ ਗੁਰੂ ਵਿਆਪਕ ਹੈ। ਆਪਾਂ ਪ੍ਰਦੇਸ਼ਾਂ ਬਾਰੇ ਸੁਣਦੇ ਹਾਂ, ਸਾਡੇ ਇੱਥੋਂ ਦੇ ਭਾਰਤੀ ਪੰਜਾਬੀ ਭਰਾ ਗੁਰੂ ਕੇ ਲਾਲ ਪ੍ਰਦੇਸ਼ਾਂ ਵਿੱਚ ਗਏ, ਆਪ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ, ਪਰ ਜਿੱਥੇ ਵੀ ਪੰਜ ਚਾਰ ਸਿੰਘ ਇਕੱਠੇ ਕਹਿੰਦੇ ਆਪਾਂ ਪਹਿਲਾਂ ਗੁਰਦੁਆਰਾ ਕਾਇਮ ਕਰਨਾ, ਆਪਾਂ ਮਕਾਨ ਫਿਰ ਬਣਾ ਲਾਂਗੇ। ਮੈਂ ਇੱਥੋਂ ਤੱਕ ਵੇਖਿਆ ਅਮਰੀਕਾ 'ਚ ਕਈ ਗੁਰਮੁਖ ਪਿਆਰੇ ਨੇ ਗੁਰਦੁਆਰੇ ਦੀ ਸੇਵਾ ਵਾਸਤੇ ਆਪਣੇ ਮਕਾਨ ਗਹਿਣੇ ਪਾ ਦਿੱਤੇ ਨੇ, ਅਤੇ ਕਿਸ਼ਤਾਂ ਨਾਲ ਟੁੱਟਣ 'ਤੇ ਮੁੜ ਕੇ ਆਪਣਾ ਬਣਾ ਲਾਂਗੇ। ਇਹ ਜੇ ਗੁਰਸਿੱਖੀ, इस प्रकार जिवें सरोवर विच हंस है इसे प्रकार जिहड़े सिख ने वह गुरु रूपी सरोवर विच ने पाव ओत पोत हन।
अकत कथा गुर बचनी आदर,
गुरु दे दर ते आदर दे दो अफज ने सत्कार रिस्पैक्ट। जदों इहदा एनालिसिस करके नखेड़ करके अर्थ करांगे आ दर तों भाव गुरु दे दर ते आ ते गुरु दे दर ते आउण करके जिहड़ी कथा नूं असीं कह नहीं सकदे जिहड़ी कही नहीं जा सकदे ओदी तैनूं समझ पै जाएगी।
सुन मंडल एक जोगी वैसे,
मंडल तो भाव जिहड़े गुरमुख जाने जोगी तो भाव जुड़े हुए जिहड़े जुड़े ने आपां नूं किवें पता लगे भी इह जुड़ गए ने उहनां दी निशानी दसी। सुन मंडल तो भाव उहनां दे अंदर फुरना नहीं रहा, सुन तो भाव फुरनिया तो रह धोना। तो आप जो गुरुद्वारे भी आने तो आप कहने लंगरों लेट ना हो जाइए, यह त्यार साढ़े अंदर फुरने संकल्प चलते रहते फलाने बंदे ने पैसे देने आना सी जे मैं लेट गया तो मुड़ के आके मुड़ के चला ना जाए। सुन तो भाव अफुर अवस्था जो कुछ हुंदा होण दिओ एक किन्ना दी अवस्था जिहड़े जुड़े हुए हैं।
नार न पुरख कहो को कैसे,
बारे विद्वान वीरां ने दो अर्थ किए, नार ना पुरख ना पंख नो साचो चतुर सूप। एक तो उन्हें अर्थ किया भी परमात्मा ना इस्त्री है ना मर्द है, पर इहदा अनवे करके एक दूजा अर्थ भी करदे विद्वान वीर जिहड़ी सुन अवस्था ना इह नहीं भी कल्ले मर्दां नूं प्राप्त हुंदी है, ये नहीं कल बीबिया प्राप्त होंगी है, भावें को भैन है तो भावें वीर है जिदे ते तुट पै जिदे ते प्रसन्न हो जाए वो अफुर अवस्था बन जाएगी। जिमें माता भाग कौर की बनी आप सारे जानते हाँ,
पवन जोत रहे लिव लाई।
साड़ी पुरातन भारतीय परंपरा च परंपरा विच इनू तीन लोग लिखे ने तीन लोग जेड़ा इस्लाम धर्म उन्हां 14 तबकों का जिक्र किया है। पर धन गुरु नानक पातशाह महाराज ने बगदाद में जाके इन्हां दोहां विचारां दी नाल अपनी राय दित्ती। पुछया दस्तगीर ने महाराज साढ़े 14 तबक बनते ने, तुहाडे हिंदुस्तान के लोग तिना लोगों की गल करते ने, मात लोग सुरग लोग ते पताल लोग तुहाडी की राय है? ते सतगुरु नानक पातशाह कहिंदे पतालां पताल लख आगासां आगास, ओड़ कोड़ कपाल थके वेद कहन एक बात। सारा निर्णा कीता लेखा होए तां लिखिए, लेखे हुए विनास नानक वड्डा आखिए आपे जाणे आप। भलिओ किन्ने ने ओ वाहिगुरू ही जानदा है, लेकिन भारतीय परंपरा के मुताबिक उस कहावत के मुताबिक मेरे पातशाह कहिंदे ने तिना भवणा विच जिहदी जोत व्यापक है उस वाहिगुरू चो गुरमुख प्यारे लिव ला करके जोड़ के रहिंदे हन।
सुर नर नाथ सच्चे सरणाई,
निर्णा कीता पातशाह कौन कौन हजूर कहिंदे भाई देवते मनुख और जिहड़े नौ नाथ ने इसे प्रकार जिन्हां ने अपने आप नूं संसार दे संस्कारां तों नथिया है ये सारे उहदी शरण विच हन।
आनंद मूल अनाथ आधारी,
खुशियां दा मुढ है भाई आनंद नाम है खुशियां दा मूल दा भाव मुढ, जिहड़ा नाथां दा नाथ है ओनू अपना आधार बनाउणा कर अथवा वह गुरमुख बनाउंदे हन।
गुरमुख भगत सहज बिचारी,
गुरमुख प्यारे गुरु दे सन्मुख रह के भय भावना धार के मन नूं अडोल करके ओहदी विचार करदे हन, अथवा ओहदी विचार करन करके उहनां गुरमुखां दा मन अडोल हो जाता है।
भगत वछल पै काटन हारे,
परमात्मा विच एक विशेष वाधा यह है कि जेड़े उहदे प्यारे ने उहनां दी मनदा है। भगत वछल तो पाप भगतां दे द्वारा छड़िया जाना, जेड़ा भगतां दी गल नूं स्वीकार करदा है भय नूं नासण भय नूं नाश करन वाला ओ वाहिगुरु।
हाँ मैं मार मिले पग तारे,
बेनती की पातशाह साडी गल किवें बनेगी, ਹਜ਼ੂਰ ਕਹਿੰਦੇ ਗੁਰਮੁਖਾ ਪਹਿਲਾਂ ਮੈਂ ਇਹਨੂੰ ਮਾਰ, ਮੈਂ ਇਹਨੂੰ ਮਾਰ ਕਰਕੇ ਤੇ ਇਸ ਪਾਸੇ ਨੂੰ ਪੈਰ ਪੁੱਟ, ਪੱਗ ਤੋਂ ਪਾ ਪੈਰ ਧਾਰੇ ਤੋਂ ਪਾ ਪੁੱਟਣਾ ਕਰ। ਆਪਾਂ ਤਾਂ ਮੈਂ ਦਾ ਸ਼ਿਕਾਰ ਥਾਂ ਥਾਂ ਤੇ ਹਾਂ। ਗੁਰਪੁਰਬ ਦੀ ਵਧਾਈ ਹੋਵੇ ਤੇ ਫੋਟੋ ਆਪਣੀ ਵੀ ਭਲਿਆ ਪੁੱਛਿਆ ਤਾਂ ਤੇਰਾ ਧੰਨਵਾਦ ਵੀ ਤੂੰ ਗੁਰਪੁਰਬ ਦੀ ਵਧਾਈ ਦਿੱਤੀ ਹੈ ਤੇ ਤੇਰੀ ਫੋਟੋ ਕਿੱਥੋਂ ਆ ਗਈ, ਤਾਂ ਕਿ ਪਤਾ ਚੱਲੇ ਵੀ ਮੈਂ ਅਹਿਸਾਨ ਕੀਤਾ ਤੁਹਾਨੂੰ ਗੁਰੂ ਦੀ ਜਾਣਕਾਰੀ ਦੇ ਕੇ। ਜਿੰਨੇ ਗੁਰਮੁਖ ਆਪਾਂ ਕੰਧਾਂ ਕਾਲੀਆਂ ਕਰਨ ਪੋਸਟਰ ਲਾ ਲਾ ਕੇ ਮੇਰੀ ਜਾਤੀ ਰਾਹੀਂ ਵੀ ਜੇ ਇਹ ਪੈਸੇ ਇਕੱਠੇ ਕਰਕੇ ਗਰੀਬਾਂ ਦੇ ਬੱਚਿਆਂ ਦੀ ਫੀਸ ਦਿੱਤੀ ਜਾਏ ਤੇ ਬੱਚੇ ਪੜ੍ਹ ਸਕਦੇ ਹਨ, ਪਰ ਇਸ ਪਾਸੇ ਕਿਸੇ ਦਾ ਖਿਆਲ ਹੀ ਨਹੀਂ। ਮੇਰਾ ਇੱਕ ਮਿੱਤਰ ਦੀ ਫੋਟੋ ਜਿਹੜੀ ਕੂੜੇ ਦੀ ਗੱਡੀ ਉੱਥੇ ਲੱਗੀ, ਕੂੜੇ ਦੀ ਗੱਡੀ ਉੱਪਰ, ਤੇ ਮੇਰੇ ਦੋਸਤ ਨੇ ਮੈਨੂੰ ਮੋਢਾ ਮਾਰ ਕੇ ਟਾਂਚ ਕੀਤੀ, ਕਹਿਣ ਲੱਗਾ ਗਿਆ ਨਹੀਂ ਤੁਹਾਡਾ ਮਿੱਤਰ ਟੰਗਿਆ ਜੇ। ਮੈਂ ਕਿਹਾ ਇਸੇ ਵਾਹ ਵਾਲਾ ਇਹਨੂੰ ਟੰਗਿਆ ਰਹਿਣ ਦੇ। ਗੰਦੇ ਕੂੜੇ ਦੇ ਉੱਪਰ ਫੋਟੋ ਲੱਗੀ, ਗੰਦੇ ਜਿਹੜਾ ਉਹ ਗੱਡਾ ਜਿਹਾ ਹੁੰਦਾ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਸਿੱਖਾ ਗੁਰੂ ਨਾਨਕ ਦੇ ਘਰ ਵਿੱਚ ਮੈਂ ਪ੍ਰਵਾਨ ਨਹੀਂ, ਇੱਥੇ ਕੀ ਹੈ ਤੂੰ ਤੂੰ ਕਰਤਾ ਤੂੰ ਆ, ਮੁਝ ਮੈਂ ਰਾਹ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ, ਜਦੋਂ ਮੈਂ ਲੈ ਗਈ ਤੇ ਨਿਸ਼ਾਨੀ ਕੀ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ ਹੁਣ ਤਾਂ ਰੱਬ ਦੇ ਮਗਰ ਤੂੰ ਫਿਰਦਾ ਨਾ, ਪਰਮਾਤਮਾ ਤੈਨੂੰ ਆਵਾਜ਼ਾਂ ਮਾਰੇਗਾ, ਪਰ ਜੇ ਕਿਤੇ ਮੈਂ ਦੀ ਮੈਂ ਲੈ ਜਾਏ ਤਦ।
ਅਨਕ ਯਤਨ ਕਰ ਕਾਲ ਸੰਤਾਏ,
ਯਤਨ ਕਰਦਿਆਂ ਗੁਰਮੁਖੋ ਮੌਤ ਤੋਂ ਬਚਣ ਲਈ, ਪਰ ਫਿਰ ਵੀ ਕਾਲ ਤੰਗ ਕਰਦਾ ਰਹਿੰਦਾ ਹੈ। ਆਪਾਂ ਯਤਨ ਕੀਤੇ, ਕਾਲਾ ਰੰਗ ਲਿਆ ਕੇ ਮੂੰਹ ਰੰਗਿਆ ਵੀ ਸ਼ਾਇਦ ਮੈਨੂੰ ਮੌਤ ਨਾ ਆਵੇ, ਮੌਤ ਨਾ ਆਵੇ। ਮੈਨੂੰ ਜਦੋਂ ਮੈਂ ਇੱਥੇ ਮੰਜੀ ਸਾਹਿਬ ਲੱਗਾ ਨਾ ਤਾਂ ਮੈਨੂੰ ਇੱਕ ਦੋ ਚਿੱਟੇ ਕੇਸ ਆ ਗਏ ਤੇ ਸ਼ੁਭ ਚਿੰਤਕ ਦਾ ਥਾਂ ਥਾਂ ਤੇ ਮਿਲ ਜਾਂਦੇ ਨੇ। ਮੈਨੂੰ ਕਹਿੰਦਾ ਗਿਆਨੀ ਜੀ ਬੁਰਾ ਨਾ ਮੰਨਿਆ ਜੇ, ਮਾੜੀ ਜੀ ਡਾਈ ਕਰ ਲਓ। ਮੈਂ ਕਿਹਾ ਕਾਹਦੇ ਕੀ ਹੁੰਦੀ ਉਹ, ਕਹਿੰਦਾ ਤੁਹਾਨੂੰ ਚਿੱਟੇ ਤੋਂ ਝੋਲੇ ਆ ਗਏ ਮਾੜੇ ਚ ਰੰਗ ਲਓ। ਮੈਂ ਕਿਹਾ ਵੀ ਕਥਾ ਕਰਨਾ ਤਾਂ ਸਨਮਾਨ ਕਰਨ ਲੱਗਾ, ਮੂੰਹ ਕਾਲਾ ਕਰ ਲਈਏ। ਉਹ ਭਲਿਆ ਪੁਰਸ਼ਾ, ਜੇ ਗੁਰੂ ਕੀ ਬਾਣੀ ਦੀ ਕਥਾ ਕਰਦਾ, ਇਹਨੂੰ ਕਹਿੰਦੇ ਨੇ ਹੀਰੇ, ਇਹ ਬਜ਼ੁਰਗੀਆ ਦਾ ਚਿੰਨ ਹੈ, ਸਾਨੂੰ ਬਾਬਾ ਜੀ ਕਹਿਣਗੇ, ਸਾਨੂੰ ਸ਼ਰਮ ਆਵੇਗੀ, ਸਾਨੂੰ ਬਾਬਾ ਕਹਿੰਦੇ, ਸੰਭਲ ਕੇ ਕੰਮ ਕਰੀਏ। ਆਪਾਂ ਕਾਲ ਤੋਂ ਬਚਣ ਲਈ ਬੜਾ ਕੁਝ ਕਰਦੇ ਹਾਂ, ਪਰ ਮੌਤ ਗੁਰਮੁਖਾ ਅੱਠੇ ਪਰ ਸਾਡੇ ਸਾਹਮਣੇ ਖਲੋਤੀ ਹੈ। ਸਾਨੂੰ ਗੁਰਦੇਵ ਨੇ ਸੁਚੇਤ ਕੀਤਾ, ਭਲਿਆ ਹਮ ਆਦਮੀ ਹਾਂ ਇੱਕ ਨਵੀਂ ਮੌਤ, ਮੌਤ ਨਾ ਜਾਣਾ। ਜਿਹੜਾ ਸਵਾਸ ਲੰਘਿਆ ਹੱਥੋਂ ਲੰਘਿਆ, ਜਿਹੜਾ ਆਉਣਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਜਿਹੜਾ ਸਵਾਸ ਤੇਰੇ ਅੰਦਰ, ਇਹਨੂੰ ਸੰਭਾਲਣ ਦਾ ਯਤਨ ਕਰ। ਇਹ ਵਾਹਿਗੁਰੂ ਕਹਿ, ਰਾਮ ਕਹਿ, ਅੱਲਾ ਕਹਿ, ਸਾਰੇ ਮਹਾਨ ਨੇ, ਪਰ ਸਵਾਸ ਬਿਰਥਾ ਨਾ ਜਾਏ।
ਮਰਨ ਲਿਖਾਏ ਮੰਡਲ ਮਹਿ ਆਏ,
ਨਾਨਕ ਪਾਤਸ਼ਾਹ ਕਹਿੰਦੇ ਭਲਿਆ ਕਿਉਂ ਭੈ ਭੀਤ ਹੋਇਆ, ਜਿਦਨ ਤੇਰਾ ਜਨਮ ਹੋਇਆ ਨਾ ਉਸ ਦਿਨ ਤੇਰੀ ਮੌਤ ਦਾ ਆਗਾਜ਼ ਹੋ ਗਿਆ, ਉਸੇ ਦਿਨ ਤੋਂ ਮੌਤ ਸਾਡੇ ਨਾਲ ਤੁਰ ਪਈ। ਜਿਵੇਂ ਬਾਬਾ ਕਬੀਰ ਜੀ ਫਰਮਾਉਂਦੇ ਕਹਿੰਦੇ ਨੇ, ਜਾਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘੜਤ ਹੈ, ਮੋਰ ਮੋਰ ਕਰ ਅਧ ਕਲਾੜ ਧਾਰ, ਪੇਗਤ ਹੀ ਜਮ ਰਾਉ ਹੱਸੈ।
ਜਨਮ ਪਦਾਰਥ ਦੁਬਦਾ ਖੋਵੈ,
ਗੁਰਮੁਖੋ ਇਹ ਮਨੁੱਖਾ ਜਨਮ ਕੀਮਤੀ ਪਦਾਰਥ ਮਿਲਿਆ ਸੀ, ਪਰ ਚਿੱਤੇ ਪੁਣੇ ਚ ਗਵਾ ਲਿਆ, ਆਹ ਕੰਮ ਕਰਾਂ ਕਿ ਨਾ ਕਰਾਂ, ਆਹ ਕਰਾਂ ਕਿ ਨਾ ਕਰਾਂ। ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਅੱਜ ਕੱਲ ਕਰਦਿਆਂ ਕਾਲ ਪਿਆ ਪੇ, ਸਲਾਹ ਕਰਦਿਆਂ ਕਰਦਿਆਂ ਮੌਤ ਆ ਗਈ।
ਆਪ ਨਾ ਚੀਨਸ ਭਰਮ ਭਰਮ ਰੋਵੈ,
ਦੂਜਿਆਂ ਦੇ ਬਾਰੇ ਬੜਾ ਕੁਝ ਸੋਚਦੇ ਹਾਂ ਪਰ ਆਪਣੇ ਬਾਰੇ ਨਹੀਂ। ਇੱਕ ਮੈਨੂੰ ਬੜਾ ਸੁੰਦਰ ਬਚਨ ਚੇਤੇ ਆ ਗਿਆ, ਮੈਂ ਕਿਸੇ ਕਿਤਾਬ ਚੋਂ ਪੜ੍ਹਿਆ। ਉਹ ਕਹਿੰਦਾ, ਕਿਸੇ ਕੋ ਐਸ਼ ਮੈਂ ਯਾਦੇ ਖੁਦਾ ਨਾ ਰਹਾ, ਕਿਸੇ ਕੋ ਤੈਸ਼ ਮੈਂ ਖੌਫੇ ਖੁਦਾ ਨਾ ਖੌਫੇ ਖੁਦਾ ਨਾ ਰਹਾ, ਹਜ਼ਾਰੋਂ ਮੁਕੱਦਮੇ ਦਾਖਲ ਕਰ ਦੀਏ ਦੁਨੀਆਂ ਕੀ ਕਚਹਿਰੀ ਮੈਂ, ਪਰ ਨਾ ਦੇਖਾ ਆਪਣੀ ਮਿਸਲ ਕੋ। ਉਹਦਾ ਅਰਥ ਇਹ ਹੈ, ਕਿਸੇ ਨੂੰ ਗੁੱਛੇ ਵਿੱਚ ਰੱਬ ਭੁੱਲ ਗਿਆ, ਕਿਸੇ ਨੂੰ ਮੌਜ ਮਸਤੀਆਂ ਵਿੱਚ ਰੱਬ ਭੁੱਲ ਗਿਆ,
ਲੋਕਾਂ ਤੇ ਤੁਹਮਤਾਂ ਲਾ ਕੇ ਫਲਾਣਾ ਆਪ ਕਰਦਾ, ਫਲਾਣਾ ਆਹ ਕਮੀ ਕਰਦਾ, ਹਜ਼ਾਰਾਂ ਲੋਕਾਂ ਤੇ ਮੁਕੱਦਮੇ ਦਾਖਲ ਕਰ ਦੁਨੀਆਂ ਦੀ ਕਚਹਿਰੀ 'ਚ, ਪਰ ਕਿਤੇ ਆਪਣੀ ਮਿਸਲ ਵੇਖੀ ਨਹੀਂ ਤੇ ਮੇਰੇ ਆਪਣੇ ਪੱਲੇ ਕੀ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਆਪ ਨ ਚੀਨਸ ਪ੍ਰਮ ਪ੍ਰਮ ਰੋਵੈ, ਸਵੈ ਪੜਚੋਲ ਨਹੀਂ ਕਰਦਾ, ਭੜਕ ਭੜਕ ਕੇ ਵਹਿਮਾਂ ਵਿੱਚ ਪੈ ਕਰਕੇ ਰੋਂਦਾ ਹੈ, ਪਰੇਸ਼ਾਨ ਹੈ।
ਕਹਿਤੋ ਪੜਤੋ ਸੁਣਤੋ ਏਕ,
ਜਿਹੜੇ ਗੁਰਮੁਖ ਪਿਆਰੇ ਨੇ ਉਹ ਕਹਿੰਦੇ ਨੇ ਇੱਕ ਨੂੰ, ਉਹ ਪੜਦੇ ਨੇ ਇੱਕ ਨੂੰ, ਉਹ ਸੁਣਦੇ ਨੇ ਇੱਕ ਨੂੰ।
ਧੀਰਜ ਧਰਮ ਧਰਨੀ ਧਰ ਟੇਕ,
ਧਰਤੀ ਦਾ ਆਸਰਾ ਹੈ ਨਾ ਉਸ ਵਾਹਿਗੁਰੂ ਤੇ ਉਹ ਵਿਸ਼ਵਾਸ ਕਰਦੇ ਹਨ। ਅਥਵਾ ਇਹਦਾ ਸੰਪਰਦਾਇ ਗਿਆਨੀ ਜਿਹੜਾ ਪਹਿਲਾ ਅਰਥ ਕੀਤਾ, ਇਹ ਸਾਡੇ ਬੁੱਧੀਜੀਵੀ ਭਰਾਵਾਂ ਨੇ ਕੀਤਾ। ਜਿਹੜੇ ਸੰਪਰਦਾਇ ਲੋਕ ਨੇ ਕਹਿੰਦੇ ਗੁਰਮੁਖਾ ਸਬਰ ਕਰਨਾ, ਹੌਸਲਾ ਰੱਖਣਾ, ਇਹ ਵੀ ਇੱਕ ਧਰਮ ਦਾ ਅੰਗ ਹੈ। ਜਿਹੜਾ ਧਰਤੀ ਦਾ ਆਸਰਾ ਪਰਮਾਤਮਾ ਉਹਦੇ ਉੱਤੇ ਟੇਕ, ਆਸਰਾ ਵਿਸ਼ਵਾਸ ਰੱਖਣਾ ਕਰ।
ਜਤ ਸਤ ਸੰਜਮ ਹਿਰਦੈ ਸਮਾਏ,
ਇੰਦਰੀਆਂ ਤੇ ਕੰਟਰੋਲ ਰੱਖਣਾ, ਸਤ ਦੇ ਧਾਰਨੀ ਹੋਣਾ ਤੇ ਸੰਜਮ ਤੋਂ ਭਾਵ ਵੀ ਆਹ ਚੀਜ਼ ਗ੍ਰਹਿਣ ਕਰਨ ਵਾਲੀ ਆ ਨਹੀਂ ਕਰਨ ਵਾਲੀ ਸੰਕੋਚ ਰੱਖਣਾ। ਇਸ ਪ੍ਰਕਾਰ ਇਹ ਜਿਹੜੇ ਚੰਗੇ ਤਿੰਨ ਪੱਖ ਨੇ, ਇੱਕ ਜਾਤ ਇੰਦਰੀਆਂ ਦਾ ਕੰਟਰੋਲ, ਦੂਜਾ ਸੱਤ ਪ੍ਰਤੱਗੀ ਸੱਤ ਦੇ ਧਾਰਨੀ, ਇਹ ਵੇਖਣਾ ਵੀ ਆਹ ਕੰਮ ਖੁਰਾਕ ਖਾਣ ਵਾਲੀ ਤੇ ਆ ਨਹੀਂ ਖਾਣ ਵਾਲੀ, ਗੁਰਮੁਖੋ ਕੋ ਮੰਨੇ ਜਾਂ ਨਾ ਮੰਨੇ ਪਰ ਖੁਰਾਕ ਦਾ ਬੰਦੇ ਤੇ ਪ੍ਰਭਾਵ ਪੈਂਦਾ ਹੈ। ਰਹਿਤ ਨਾਮਿਆਂ ਦੇ ਬਚਨ ਨੇ ਜਾ ਕੇ ਰਹਿਤ ਨਾ ਜਾਣੀਏ, ਗੁਰਮੰਤਰ ਨਹੀਂ ਚੀਤ ਤਾਂ ਕਾ ਭੋਜਨ ਖਾਏ ਕੇ ਵਿਸਰੇ ਹਰਸੋਂ ਪ੍ਰੀਤ। ਇਹ ਵੀ ਰਹਿਤ ਨਾਮਿਆਂ 'ਚ ਲਿਖਿਆ, ਜਹ ਤਹ ਕਾ ਜੇਵੇ ਪ੍ਰਸ਼ਾਦ, ਮੇਰਾ ਸਿੱਖ ਨਹੀਂ ਆਦ ਜੁਗਾਦ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਚੌਥੇ ਪਦ ਤੁਰਿਆ ਪਦ ਜਿਹੜਾ ਉੱਥੇ ਮਨ ਟਿਕ ਜਾਏ ਪਤਿਆਏ ਤੋਂ, ਪਾਪ ਪਤੀ ਜਾਏ, ਫਰਮ ਫੇਦ ਹੋ ਜਾਏ, ਵਿਸ਼ਵਾਸ ਹੋ ਜਾਏ,
ਸਾਚੇ ਨਿਰਮਲ ਮੈਲ ਨਾ ਲਾਗੈ।
ਗੁਰਮੁਖ ਪਿਆਰੋ ਸੱਚ ਨਾਲ ਜੁੜ ਕੇ ਨਿਰਮਲ ਹੋ ਗਏ, ਉਹਨਾਂ ਨੂੰ ਮੁੜ ਕੇ ਤਿੰਨਾਂ ਗੁਣਾਂ ਦੀ ਮੈਲ ਨਹੀਂ ਲੱਗਦੀ, ਵਿਕਾਰਾਂ ਦਾ ਪ੍ਰਭਾਵ ਨਹੀਂ ਪੈਂਦਾ।
ਗੁਰ ਕੈ ਸ਼ਬਦ ਭਰਮ ਭਾਉ ਭਾਗੈ,
ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਉਪਦੇਸ਼ ਨਾਲ ਜਿਹੜੇ ਅੰਦਰ ਤੇਰੇ ਭਰਮ ਪਏ ਨੇ, ਭੁਲੇਖੇ ਪਏ ਨੇ, ਭਾਗੇ ਨਾਸ ਹੋ ਜਾਣਗੇ। ਜਿਵੇਂ ਆਪਾਂ ਮੰਜੀ ਸਾਹਿਬ ਆਉਂਦੇ ਹਾਂ ਤੇ ਇੱਥੇ ਸਤਿਗੁਰੂ ਪਾਤਸ਼ਾਹ ਨੇ ਇੱਕ ਸਾਨੂੰ ਸਿੱਖਿਆ ਦਿੱਤੀ, ਕਹਿੰਦੇ ਨੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ। ਕਹਿੰਦੇ ਗੁਰਮੁਖਾ ਵਿਚਾਰ ਨਾ ਕਰ ਪਿਆ ਦਿਨ ਚੰਗਾ ਤੇ ਮਾੜਾ, ਤੂੰ ਵਾਹਿਗੁਰੂ ਦੀ ਨਿਗਾਹ ਅੱਗੇ ਆ, ਜਦੋਂ ਉਹਦੀ ਕਿਰਪਾ ਹੋ ਗਈ ਤੇ ਸਭ ਕੁਝ ਠੀਕ ਹੋ ਜਾਏਗਾ। ਸਗਨ ਅਪਸਗਨ ਤਿਸ ਕੋ ਲੱਗੈ ਜੇ ਚੀਤ ਨਾ ਲੱਗ। ਸੋ ਇਸ ਪ੍ਰਕਾਰ ਗੁਰ ਕੇ ਸ਼ਬਦ ਭਰਮ ਪਉ ਭਾਗੈ, ਗੁਰੂ ਦੇ ਉਪਦੇਸ਼ ਦੇ ਨਾਲ ਜਿਹੜਾ ਭਰਮ ਤੇ ਡਰ ਆਦਿਕ ਹੈ ਇਹ ਬੰਦੇ ਦੇ ਅੰਦਰ ਨਹੀਂ ਰਹਿੰਦਾ, ਭਾਗੇ ਭੱਜ ਜਾਂਦਾ ਹੈ।
ਸੂਰਤ ਮੂਰਤ ਆਦ ਅਨੂਪ,
ਲੋਕ ਕਹਿੰਦੇ ਨੇ ਵੀ ਮੂਰਤ ਦਾ ਧਿਆਨ ਧਰੋ, ਇਹ ਵੱਖ ਵੱਖ ਮਤ ਨੇ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਕਿਹਦਾ ਧਿਆਨ ਧਰੀਏ? ਕਹਿੰਦੇ ਜੋ ਆਦਿ ਪੁਰਖ ਹੈ ਸਾਰਿਆਂ ਤੋਂ ਪਹਿਲਾਂ, ਜਿਹੜਾ ਉਪਮਾ ਤੋਂ ਰਹਿਤ ਹੈ, ਔਰ ਸਭ ਤੋਂ ਸੁੰਦਰ ਵਿਆਖਿਆ ਸੀ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਚੱਕਰ ਚਿੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਰਾਗਨ ਰੂਪਨ ਰੰਗ ਕਿਸ਼ ਤ੍ਰਿਉ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ।
ਨਾਨਕ ਜਾਚੈ ਸਾਚ ਸਰੂਪ,
ਕੇਵਲ ਤੇ ਕੇਵਲ ਸੱਚੇ ਸਰੂਪ ਦੀ ਮੰਗ ਕਰਦਾ ਹੈ, ਇਹ ਕੇਵਲ ਤੇ ਕੇਵਲ ਵਾਹਿਗੁਰੂ ਮੈਂ ਤੇਰੀ ਮੰਗ ਕਰਦਾ, ਮੈਨੂੰ ਤੇਰੇ ਤੋਂ ਬਿਨਾਂ ਕਿਸੇ ਹੋਰ ਦੀ ਲੋੜ ਨਹੀਂ। ਗੁਰੂ ਕੇ ਸਿੱਖੋ ਕਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਆਣ ਕੇ ਅਰਦਾਸ ਕਰਿਆ ਕਰੋ, ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਕਿਉਂ ਮੰਗਣਾ ਗੁਰਬਣ ਤਿਣ ਹਰਿਆ ਕੀਤਿਆ ਨਾਨਕਿਆ ਮਨੁੱਖ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਗੁਰੂ ਕਾ ਸਥਾਨ ਸਾਡੇ ਜੀਵਨ ਦਾ ਅੰਗ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।